इस विच धरती थाप रखी धर्म सा इस विच धरती थाप रखी धर्म तिस विच धरती थाप रखी धर्म सा धर्म सा धर्म सा हर राती हर रुती थित्ती वार हर राती हर रुती थित्ती वार पवन पानी अग्नि पता पवन पानी अग्नि पता अग्नि पता तिस विच धरती थाप रखी धर्म सार इस विच धरती थाप रखी धर्म सार धर्म सुविच जी जुगत के रंग तिसविच जी जुगत के रंग तिनके नाम अनेक तिनके नाम अनेक अनंत कर्मी कर्मी होए विचार कर्मी कर्मी होए विचार सच्चा आप सच्चा दरबार सच्चा आप सच्चा दरबार सच्चा आप सच्चा आप सच्चा दरबार सच्चा दरबार तिस विच धरती थाप रखी धर्म सा तिस विच धरती थाप रखी धर्म सार धर्म सार धर्म सार तिथे सोहन पंच परवार सोहन पंच परवार नदरी कर्म पैनिशा ததுரி கரும்பு பச்சு பக்காய் ஒத்தே பச்சு பக்காய் ஒத்தே பானிக்க கயா ஜப்பே ஜா நானிக்கு கயா ஜப்பே ஜா ஜப்பே ஜா திசுவிச் தர்த்தி தாப் ரக்கி தரும் சால் திசுவிச் தர்த்தி ਰੱਖੀ ਧਰਮ ਸਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਕਰਮੀ ਕਰਮੀ ਹੋਏ ਵਿਚਾਰ ਧਰਮ ਸਾਰ ਸਤਿਗੁਰ ਸਤਿਗੁਰ ਧਰਤੀ ਧਰਮ ਹੈ ਸਤਿਗੁਰ ਧਰਤੀ ਧਰਮ ਹੈ ਜਿਸ ਵਿੱਚ ਜੇ ਹਾਂ ਕੋ ਬੀਜੇ ਕਰਮੀ ਕਰਮੀ ਹੋਏ ਵਿਚਾਰ ਜਿਸ ਵਿੱਚ ਜੇ ਹਾਂ ਕੋ ਬੀਜੇ ਦੇਹੋ ਫਲ ਪਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਆਪ ਸੱਚਾ ਦਰਬਾਰ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਰ ਧਰਮ ਸਾਲ ਕੀ ਜਿੱਥੇ ਧਰਮ ਕਮਾਇਆ ਜਾਂਦਾ ਹੈ ਜਿੱਥੇ ਧਰਮ ਸਮਝਿਆ ਜਾਂਦਾ ਹੈ ਜਿੱਥੇ ਧਰਮ ਦਾ ਰੂਪ ਪ੍ਰਗਟ ਹੁੰਦਾ ਹੈ ਪਛਾਣਿਆ ਜਾਂਦਾ ਹੈ। ਇੱਕ ਵਾਰਸ ਕੀਤੀ ਸੀ ਜਿੱਥੇ ਗਊਆਂ ਹੋਣ ਉਹਨਾਂ ਨੂੰ ਗਊਸ਼ਾਲਾ ਆਖ ਦਿੰਦੇ ਨੇ, ਜਿੱਥੇ ਕੋਈ ਪਾਠ ਪੜ੍ਹਾਉਂਦਾ ਹੋਵੇ ਉਹਨੂੰ ਪਾਠਸ਼ਾਲਾ ਆਖ ਦਿੰਦੇ ਨੇ, ਜਿੱਥੇ ਧਰਮ ਹੋਵੇ ਤੇ ਧਰਮ ਪੜ੍ਹਾਇਆ ਸਿਖਾਇਆ ਦਿਖਾਇਆ ਜਾਂਦਾ ਹੋਵੇ ਉਹਨੂੰ ਧਰਮਸਾਲ ਆਖ ਦਿੰਦੇ। ਮੈਂ ਬੱਧੀ ਮੈਂ ਬੱਧੀ ਸੱਚ ਧਰਮਸਾਲ ਹੈ ਤ ਧਰਮਸਾਲ ਦੀ ਜ਼ਰੂਰਤ ਕਿਉਂ? ਸਵੇਰ ਵਾਲੀ ਪੌੜੀ ਦਾ ਸੰਬੰਧ ਜੋੜਨਾ ਚਾਹੁੰਦਾ, ਬੜਾ ਖੂਬਸੂਰਤ ਜੁੜਿਆ ਹੋਇਆ ਸੰਬੰਧ ਹੈ। ਸਵੇਰੇ ਇੱਕ ਖਿਆਲ ਤੇ ਰੁਕੇ ਸਾਂ, ਉਹ ਇਹ ਸੀ ਕਿ ਨਾਨਕ ਉੱਤਮ ਨੀਚ ਨਾ ਕੋਈ, ਜਿਸ ਹੱਥ ਜੋਤ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਤੇ ਮੁਕਾਬਲਤਨ ਦੂਜੇ ਪਾਸੇ ਲਫ਼ਜ਼ ਸੀ ਉੱਤਮ ਸੇ ਦਰ ਉੱਤਮ ਕਹੀਏ, ਨੀਚ ਕਰਮ ਬੈ ਰੋਏ। ਉੱਤਮ ਨੀਚ ਕੋਈ ਨਹੀਂ ਤੇ ਉੱਤਮ ਨੀਚ ਹੈ, ਦੋਨੋਂ ਚੀਜ਼ਾਂ ਦਾ ਮਸਲਾ ਸਵੇਰੇ ਸਾਹਮਣੇ ਆਇਆ ਸੀ। ਜਿਸ ਨੂੰ ਸੰਖੇਪ ਵਿੱਚ ਇੱਥੇ ਰੁਕ ਕੇ ਅੱਗੇ ਤੁਰਿਆ ਸਾਂ ਕਿ ਪ੍ਰਭੂ ਦਾ ਜ਼ੋਰ ਉਹਦੀ ਸ਼ਕਤੀ ਨਾਲ ਕੁਦਰਤ ਦਾ ਸਾਰੀ ਦਾ ਨਿਰਮਾਣ ਹੋਇਆ ਹੈ। ਜੋ ਸ਼ਕਤੀ ਵਰਤ ਰਹੀ ਹੈ, ਜਿਹਦੇ ਸਹਾਰੇ ਮਨੁੱਖ ਬੋਲ ਰਿਹਾ ਹੈ, ਚੱਲ ਰਿਹਾ, ਦੇਖ ਰਿਹਾ, ਸੁਣ ਰਿਹਾ, ਜੀਉ ਰਿਹਾ, ਮਰ ਰਿਹਾ, ਇਹ ਸਾਰੇ ਵਿੱਚ ਪ੍ਰਭੂ ਸ਼ਕਤੀ, ਪ੍ਰਭੂ ਦਾ ਜ਼ੋਰ ਵਰਤ ਰਿਹਾ। ਤੇ ਪ੍ਰਭੂ ਨੇ ਆਪਣੇ ਜ਼ੋਰ ਵਿੱਚ, ਆਪਣੀ ਵਰਤੋਂ ਵਿੱਚ, ਆਪਣੇ ਨਿਰਮਾਣ ਵਿੱਚ, ਆਪਣੀ ਪੈਦਾਇਸ਼ ਵਿੱਚ, ਆਪਣੀ ਪ੍ਰੋਡਕਸ਼ਨ ਵਿੱਚ ਕੋਈ ਉੱਤਮ ਅਤੇ ਨੀਚ ਨਹੀਂ ਬਣਾਇਆ, ਨਹੀਂ ਬਣਾਇਆ। ਉਹਦੇ ਜ਼ੋਰ ਵਿੱਚ ਉੱਤਮ ਨੀਚ ਕੋਈ ਨਹੀਂ। ਐਗਜ਼ਾਮਪਲ ਤੁਸੀਂ ਮਨੁੱਖ ਬਣਾਇਆ, ਉਹਨੇ ਨਾ ਭਗਤ ਬਣਾਇਆ ਨਾ ਡਾਕੂ ਬਣਾਇਆ, ਉੱਥੇ ਉੱਤਮ ਨੀਚ ਨਾ ਕੋਈ, ਪਰ ਬਣ ਗਿਆ। ਇਸ ਧਰਤੀ 'ਤੇ ਡਾਕੂ ਵੀ ਪੈਦਾ ਹੋ ਗਏ। ਬਾਬਾ ਕਬੀਰ ਨੂੰ ਇੱਥੋਂ ਤੱਕ ਆਖਣਾ ਪਿਆ, ਕਬੀਰ ਧਰਤੀ ਸਾਧ ਕੀ ਤਸਕਰ ਬੈ ਸਿੰਘ ਆਏ, ਚੋਰ ਵੀ ਆ ਗਏ। ਹੁਣ ਇੱਕ ਖਿਆਲ ਕਰਿਓ, ਅੱਜ ਦੀ ਪੌੜੀ ਇਸ ਗੱਲ ਨੂੰ ਬੜਾ ਖੁਲਾਸਾ ਕਰਕੇ ਸਮਝਾ ਰਹੀ। ਗੁਰੂ ਕਹਿੰਦੇ ਨੇ ਕੋਈ ਭਰਮ ਨਾ ਰਹਿ ਜਾਏ। ਰੱਬ ਨੇ ਧਰਤੀ ਬਣਾਈ, ਨਾ ਕੋਈ ਧਰਤੀ ਮਾੜੀ ਹੈ ਨਾ ਕੋਈ ਚੰਗੀ ਹੈ। ਜਦੋਂ ਬਣਾਵਟ ਦਾ ਮਸਲਾ ਆਇਆ ਉਦੋਂ ਗੁਰੂ ਨੂੰ ਇਹ ਗੱਲ ਆਖਣੀ ਪਈ, ਸਭ ਨਗਰੀ ਮੈਂ ਇੱਕੋ ਰਾਜਾ, ਸਭੇ ਪਵਿੱਤ ਹੈ ਥਾਵਾਂ, ਕੋਈ ਥਾਂ ਮਾੜੀ ਨਹੀਂ, ਕੋਈ ਚੰਗੀ ਨਹੀਂ। ਮਰਨ ਜੀਵਨ ਕੋ ਧਰਤੀ ਦੇਣੀ ਬਣਾ। ਪਰ ਹੁਣ ਉਸ ਧਰਤੀ ਦੇ ਇੱਕ ਹਿੱਸੇ 'ਤੇ ਕਿਸੇ ਨੇ ਰੂੜੀ ਸੁੱਟਣੀ ਸ਼ੁਰੂ ਕਰ ਦਿੱਤੀ, ਰੂੜੀ ਦਾ ਢੇਰ ਲਗਾ ਦਿੱਤਾ, ਗੰਦਗੀ ਦਾ ਢੇਰ ਲੱਗ ਗਿਆ। ਤੇ ਉਸੇ ਹੀ ਧਰਤੀ ਦੇ ਇੱਕ ਹਿੱਸੇ 'ਤੇ ਕਿਸੇ ਨੇ ਫੁੱਲਾਂ ਦੀ ਫੁਲਵਾੜੀ ਲਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਗੰਦਗੀ ਦੇ ਢੇਰ ਕੋਲੋਂ, ਉਸ ਧਰਤੀ ਕੋਲੋਂ ਕੋਈ ਲੰਘਦਾ ਤੇ ਨਾਸਕਾ 'ਤੇ ਹੱਥ ਦੇ ਲੈਂਦਾ, ਕੱਪੜਾ ਦੇ ਲੈਂਦਾ, ਕੋਸ਼ਿਸ਼ ਕਰਦਾ ਇਸ ਰਾਹ ਨਾ ਲੰਘਣਾ ਪਵੇ, ਉਹਨੂੰ ਦੇਖਣਾ ਨਹੀਂ ਚਾਹੁੰਦਾ। ਜਿਸ ਧਰਤੀ 'ਤੇ ਫੁੱਲਾਂ ਦੀ ਫੁਲਵਾੜੀ ਲੱਗ ਗਈ ਉੱਥੇ ਲੋਕ 10 ਵਲ ਪਾ ਕੇ ਵੀ ਜਾਂਦੇ ਨੇ, ਕਿਉਂ? ਧਰਤੀ 'ਤੇ ਧਰਤੀ ਹੈ, ਪਰ ਬਦਲ ਗਈ ਨਾ। ਇੱਕ ਹੋਰ ਐਗਜ਼ਾਮਪਲ ਦੇਣਾ ਚਾਹੁੰਦਾ ਇਸ ਗੱਲ ਨੂੰ ਸਮਝਣ ਲਈ। ਮੇਰੇ ਰੱਬ ਨੇ, ਪ੍ਰਭੂ ਨੇ ਜਲ ਪੈਦਾ ਕੀਤਾ, ਜਿਨ ਜੀਓ ਪਿੰਡ ਮੁੱਖ ਨੱਕ ਦੀ ਆ, ਵਰਤਨ ਕੋ ਪਾਣੀ, ਉਹਨੇ ਜਲ ਪੈਦਾ ਕੀਤਾ, ਪਾਣੀ ਪੈਦਾ ਕੀਤਾ। ਪਾਣੀ ਆਪਣੇ ਆਪ ਵਿੱਚ ਨਾ ਉੱਤਮ ਹੈ ਨਾ ਨੀਚ, ਉਹਨੇ ਪੈਦਾ ਕਰ। ਮੇਰੇ ਗੁਰੂ ਨੂੰ ਅੰਮ੍ਰਿਤ ਬਾਟਾ ਤਿਆਰ ਕਰਨ ਦੀ ਲੋੜ ਪਈ, ਉਹਨੇ ਖੂਹ ਵਿੱਚੋਂ ਪਾਣੀ ਮੰਗਵਾ ਲਿਆ, ਪਾਣੀ ਦੀ ਲੋੜ ਪੈਣੀ ਸੀ ਗੁਰੂ ਨੂੰ। ਅੰਮ੍ਰਿਤ ਬਾਟਾ ਤਿਆਰ ਕਰਨ ਦੀ ਜ਼ਰੂਰਤ ਪਈ, ਉਹਨੇ ਖੂਹ ਵਿੱਚੋਂ ਪਾਣੀ ਮੰਗਵਾ ਲਿਆ, ਬਰਤਨ ਕੋ ਪਾਣੀ। ਹੁਣ ਬਾਟੀ ਵਿੱਚ ਪਾ ਲਿਆ ਅੰਮ੍ਰਿਤ ਤਿਆਰ ਹੋ ਗਿਆ। ਇੰਨਾ ਪਵਿੱਤਰ ਤੇ ਉੱਤਮ ਅੰਮ੍ਰਿਤ ਤਿਆਰ ਹੋਇਆ ਕਿ ਗੁਰੂ ਨੇ ਆਵਾਜ਼ ਦੇ ਕੇ ਆਖਣਾ ਪਿਆ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਖੂਹ ਵਿੱਚੋਂ ਅੰਮ੍ਰਿਤ ਪਾਣੀ ਮੰਗਵਾਇਆ, ਉਸ ਪਾਣੀ ਦੀ ਵਰਤੋਂ ਕਰਕੇ ਅੰਮ੍ਰਿਤ ਤਿਆਰ ਕੀਤਾ ਜੀਵਨ ਦੇਣ ਵਾਲਾ। ਕੋਲ ਕਿਤੇ ਸ਼ੈਤਾਨ ਵੀ ਦੇਖ ਰਿਹਾ ਸੀ, ਉਹਨੇ ਆਖਿਆ ਮੈਂ ਇਹਦੇ ਨਾਲੋਂ ਵੱਡੀ ਗੱਲ ਕਰਾਂ। ਉਹ ਗੰਗਾ ਦੇ ਕਿਨਾਰੇ ਚਲਾ ਗਿਆ, ਉਹਨੇ ਸੁਰਸਰੀ ਦੀ ਪਵਿੱਤਰ ਨਦੀ ਅਖਵਾਣ ਵਾਲੀ ਨਦੀ ਵਿੱਚੋਂ ਪਾਣੀ ਲੈ ਲਿਆ ਤੇ ਉਸ ਪਾਣੀ ਵਿੱਚ ਜਾ ਕੇ ਸ਼ਰਾਬ ਦਾ ਮਟਕਾ ਪਾ ਲਿਆ। ਪਾਣੀ ਦੀ ਉਹਨੂੰ ਵੀ ਲੋੜ ਸੀ, ਰੱਬ ਨੇ ਪਾਣੀ ਇੱਕੋ ਪੈਦਾ ਕੀਤਾ, ਉੱਥੇ ਨਾਨਕ ਉੱਤਮ ਨੀਚ ਨਾ ਹੋਏ, ਦੋਵਾਂ ਚੀਜ਼ਾਂ ਦਾ ਫਰਕ ਕੀ ਹੈ। ਗੁਰੂ ਨੂੰ ਵੀ ਲੋੜ ਪਈ ਪਾਣੀ ਦੀ, ਉਹਨੇ ਅੰਮ੍ਰਿਤ ਬਾਟੇ ਵਿੱਚ ਪਾਣੀ ਵਰਤਣਾ ਸੀ, ਬਰਤਨ ਕੋ ਪਾਣੀ, ਪਾਣੀ ਬਣਾ ਲਿਆ। ਪਰ ਕਿੱਡੀ ਅਜੀਬ ਗੱਲ ਹੈ, ਸ਼ੈਤਾਨ ਨੂੰ ਵੀ ਪਾਣੀ ਦੀ ਲੋੜ ਪੈ ਗਈ, ਉਹਨੇ ਆਮ ਪਾਣੀ ਵੀ ਨਹੀਂ ਵਰਤਿਆ, ਉਹ ਗੰਗਾ ਸੁਰਸਰੀ ਦੇ ਕਿਨਾਰੇ ਤੇ ਚਲਾ ਗਿਆ। ਉਹਨੇ ਉੱਥੋਂ ਪਾਣੀ ਦੀ ਬਾਲਟੀ ਭਰੀ ਤੇ ਸ਼ਰਾਬ ਦਾ ਮਟਕਾ ਪਾਉਣਾ ਸੀ ਉਹਨੇ ਉਹਦੇ ਵਿੱਚ ਪਾ ਦਿੱਤਾ, ਉਹਦੀ ਕੱਢ ਲਈ ਸ਼ਰਾਬ ਤੇ ਸ਼ਰਾਬ ਦੀ ਬੋਤਲ ਲੈ ਕੇ ਕਿਸੇ ਮਹਾਂਪੁਰਸ਼ ਉੱਤਮ ਬਿਰਤੀ ਵਾਲੇ ਚੰਗੇ ਭਗਤ ਜਨ ਮਨੁੱਖ ਕੋਲ ਚਲਾ ਗਿਆ, ਗੁਰਮੁਖ ਕੋਲ ਚਲਾ ਗਿਆ ਤੇ ਕਹਿਣ ਲੱਗਾ ਭਲਿਆ ਉੱਤਮ ਲੋਕਾਂ ਵਾਸਤੇ ਮੈਂ ਉੱਤਮ ਸ਼ਰਾਬ ਤਿਆਰ ਕੀਤੀ, ਤੁਸੀਂ ਭਲੇ ਲੋਕ ਹੋ, ਤੁਹਾਡੇ ਲਈ ਸ਼ਰਾਬ ਵੀ ਚੰਗੀ ਤਿਆਰ ਕੀਤੀ ਆਮ ਨਾਲੋਂ, ਮੈਂ ਕਿਸੇ ਆਮ ਪਾਣੀ ਵਿੱਚ ਸ਼ਰਾਬ ਤਿਆਰ ਨਹੀਂ ਕੀਤੀ, ਮੈਂ ਗੰਗਾ ਦੇ ਸੁਰਸਰੀ ਦੇ ਪਾਣੀ ਵਿੱਚ ਇਹ ਸ਼ਰਾਬ ਤਿਆਰ ਕੀਤੀ ਹੈ, ਇਸ ਲਈ ਇਹ ਸ਼ਰਾਬ ਪਵਿੱਤਰ ਹੈ, ਤੁਸੀਂ ਪੀ ਲਓ। ਤਾਂ ਕਿ ਗੰਗਾ ਦੇ ਪਵਿੱਤਰ ਜਲ ਵਿੱਚ ਬਣੀ ਹੋਈ ਸ਼ਰਾਬ ਕੋਈ ਸਾਧੂ ਪੀ ਲਏਗਾ? ਸਵਾਲ ਖੜਾ, ਔਰ ਸਵਾਲ ਕੇਵਲ ਮੇਰੇ ਤੁਹਾਡੇ ਤੱਕ ਨਾ ਰਿਹਾ, ਬਾਬਾ ਰਮਦਾਸ ਤੱਕ ਵੀ ਚਲਾ ਗਿਆ। ਉਹਨੇ ਬੜਾ ਖੂਬਸੂਰਤ ਜਵਾਬ ਦਿੱਤਾ, ਕਹਿਣ ਲੱਗਾ ਸੁਰਸਰੀ ਸਲਲ, ਸੁਰਸਰੀ ਸਲਲ ਕਿਰਤ ਬਾਰਨੀ ਰੇ, ਗੰਗਾ ਦੇ ਪਵਿੱਤਰ ਜਲ ਵਿੱਚ ਬਣਾਈ ਹੋਈ ਸ਼ਰਾਬ, ਸੁਰਸਰੀ ਸਲਲ ਕਿਰਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਣ। ਸ਼ਰਾਬ ਭਾਵੇਂ ਗੰਗਾ ਦੇ ਪਵਿੱਤਰ ਜਲ ਵਿੱਚ ਬਣੀ ਹੋਵੇ, ਭਲੇ ਲੋਕ ਉੱਤਮ ਲੋਕ ਉਹਨੂੰ ਪ੍ਰਵਾਨ ਨਹੀਂ ਕਰਦੇ। ਬਾਬਾ ਰਵਿਦਾਸ ਦਾ ਫੈਸਲਾ, ਹੁਣ ਪਾਣੀ ਉਹਦੇ ਵਿੱਚ ਵਰਤਿਆ ਗਿਆ, ਪਾਣੀ ਅੰਮ੍ਰਿਤ ਦੇ ਬਾਟੇ ਵਿੱਚ ਵਰਤਿਆ ਗਿਆ, ਸ਼ਰਾਬ ਬਣਾਉਣ ਵਾਲੇ ਨੇ ਵੀ ਜਲ ਹੀ ਵਰਤਿਆ, ਬਲਕਿ ਦੂਜਿਆਂ ਜਲਾਂ ਨਾਲੋਂ ਆਪ ਵੱਲੋਂ ਸ੍ਰੇਸ਼ਟ ਵਰਤਿਆ ਸੀ। ਉਹਨੂੰ ਇਹ ਪਤਾ ਨਹੀਂ ਕਿ ਆਪਣੇ ਆਪ ਵਿੱਚ ਪਾਣੀ ਉੱਤਮ ਨੀਚ ਨਾ ਕੋਏ, ਭਾਵੇਂ ਤੂੰ ਗੰਗਾ ਦੇ ਵਹਿਣ ਵਿੱਚੋਂ ਲੈ ਆ ਅਤੇ ਭਾਵੇਂ ਕਿਸੇ ਖੂਹ ਤੋਂ ਲੈ ਆ, ਆਪਣੇ ਆਪ ਵਿੱਚ ਪਾਣੀ ਉੱਤਮ ਨੀਚ ਨਾ ਕੋਏ, ਹਾਂ ਤੇਰੀ ਵਰਤੋਂ ਨਾਲ ਉੱਤਮ ਨੀਚ ਹੋ ਜਾਣਾ, ਉਹ ਹੋ ਜਾਣਾ ਹੈ ਅੰਮ੍ਰਿਤ ਦਾ ਬਾਟਾ, ਇਹ ਹੋ ਜਾਣੀ ਹੈ ਸ਼ਰਾਬ ਦੀ ਬੋਤਲ, ਪਾਣੀ ਦੋਵਾਂ ਥਾਵਾਂ 'ਤੇ ਇੱਥੇ ਆ ਕੇ ਉੱਤਮ ਨੀਚ ਹੋ ਜਾਣਾ। ਲਓ ਆਹ ਇੱਕ ਫੈਸਲਾ ਸੀ ਕਿ नानक उत्तम नीच ना कोई दा भुलेखा ये नहीं कि होना ही कोई नहीं, तू अपने कर्मां नूं नाल देखी ओ जोर जिहड़ा मालिक ने तेरे शरीर विच दित्ता है, तेरियां अखां विच दित्ता है, तेरे सरवणां विच दित्ता है, किते उनदी गलत वरतों नाल उस अमृत बनन वाले इस जोर नूं शराब ना बना ले, फिर उत्तम नीच दा मसला आ जाएगा। फिर उत्तम सेहदार उत्तम कही है नीच कर्म बैरोए हो जाए। हुण एक ख्याल करियो केड़ा उत्तम है ते केड़ा नीच है, इंदा फैसला कौन करे? लो इत्थों अगली पौड़ी शुरू हुंदी है। इंदा मतलब उत्तम नीच हो सकदा है। हुण मसला है कि उत्तम जां नीच जिहड़ा है ओह किस आधार ते मन्निया जाए। हो सकदा है पर कौन फैसला करे ये उत्तम है ये नीच है? मैं सवेरे भी कल की सी अदालतां किस लिए बनदियां ने, जदों माड़े ते चंगे दो तरह के आदमी हो जाण ना उदों जुडिशरी की लोड़ पैंदी, क्योंकि फैसला तो किसी कोलों लैना ही है, फाइल तो किसी के सामने पेश होनी है, किसी ने उस फाइल नूं वाचना है, पड़चोल करनी है। इसलिए पुलिस की भी उदों लोड़ है जदों माड़े चंगे दो तरह के लोग होणगे, अदालतों की भी उदों ही लोड़ है जदों माड़े चंगे दो तरह के लोड़ होणगे लोग होणगे। हुण इत्थे मसला ये आ गया कि उत्तम सेहदार उत्तम कही है नीच कर्म बैरोए, वह प्रभु की जोर वह शक्ति जिहड़ी केवल तो केवल एक रस सही जिंदे विच नानक उत्तम नीच ना कोए सी उत्थे कर्म धरती विच आ के उत्तम नीच हो गए। उत्तम सेहदार उत्तम कही है नीच कर्म बैरोए हो गए। रब ने अपने निजाम विच देख लिया, मैं तो दिता सी एक रस जीवन, कोई चीज भी ऐसी नहीं सी बनाई जिंदे विच कोई चंगा होवे कोई मंदा होवे, ना मैं किसे हवा विच बदबू भरी ना खुशबू भरी, पहला आप ही बना ले, किसे विच खुशबू आ गई किसे विच बदबू आ गई। पर हुण इहदी पड़चोल की लोड़ है क्योंकि दो हो गए माड़े चंगे, नेकियां बदियां चंगियाईयां बुराईयां हो गई ने, हुण इहदी पड़चोल भी होनी चाहिए। इसलिए हुण जरूरत पैनी है किसी अदालत दी, किसी जुडिशरी दी, जिथे ये विचार किया जाए फैसला हो कि चंगा केड़ा है मन उत्तम केड़ा है नीच केड़ा है। लो वो जिहड़ा विभाग है ना आ मैं कल फिर करते हैं खंड लफज जिहड़ा है उस दिन अर्ज की एक टुकड़े का नाम है, खंड का अर्थ है एक टुकड़ा, ब्रह्मांड का एक खंड टुकड़ा, धरती का एक टुकड़ा एक खंड। पर खंड का असल अर्थ तो टुकड़ा ही है ना जी, एक हिस्सा, तो हिस्सा कई चीजों का होंगे, समय के हिस्से भी समय के भी हिस्से किए जाते हैं जिन्होंने सब पीरियड आखने फलाना पीरियड इस तरह का, फलाने विच जिहड़ा अज का समा चल रहा है होर है कल होर सी, समा तो एक रस चल रहा है, समय ने तो कदे लंघन लगे हैं तुरन लगे हैं, अपने विच कोई दीवार खड़ी ही नहीं की, कोई आहट ही कदी नहीं की। मैं एक बार की सी जदों वरे बदलते हैं जदों साल बदलते हैं उदों असी दिन रात कोशिश करने अज का नवा साल चढ़न वाला इकट्ठे हो बड़े उपराले नाल मनाने, पर केड़ी अजीब गल है असीं घड़ियां वल वेख के अंदाजा लगा के आप ही बोले सुन जा शुरू कर दें, कदे जाते हुए किसी साल ने ते आउंदे हुए किसी साल ने आवाज दे के नहीं आखिया मैं हुण आ गया। जिंदी घड़ी जिथे खलोती है उस नाल ही बोले सुन जा बुला दिंदा है, जिस स्पीड नाल चल रही है उत्थे ही अंदाजा लगा लैंदा है। पर है ना कोई हिस्सा है ना जिहड़ा बीत गया तो नवा आ रहा, हर दिन नवा चढ़ता है, हर रात नवी पैंदी है, जिन दिन करके कीती रात राती रुती थिती वार सारा कुछ उसने बनाया। एक ख्याल करियो ये सारे भी विभाग ने हिस्से ने समय के एक वक् वक् हिस्से, इनू भी समय का खंड आखांगे। खंड का अर्थ तो केवल हिस्सा है। जदों मनुख की सोच बदल जाए ਤੇ ਸੋਚ ਦਾ ਖੰਡ ਬਦਲ ਜਾਂਦਾ, ਉਹ ਵੀ ਇੱਕ ਹਿੱਸਾ ਹੈ। ਜੀਵਨ ਵਿੱਚ ਜਦੋਂ ਬਚਪਨ ਤੋਂ ਜਵਾਨੀ ਵਿੱਚ ਪੈਰ ਧਰੀਏ, ਜਵਾਨੀ ਤੋਂ ਬੁਢੇਪੇ ਵਿੱਚ ਪੈਰ ਧਰੀਏ, ਉਹ ਵੀ ਜਿਹੜੇ ਤਿੰਨ ਅਵਸਥਾ ਨੇ ਨਾ, ਉਹ ਇੱਕ ਜੀਵਨ ਦੇ ਲੰਬੇ ਸਫ਼ਰ ਦੇ ਵੱਖ ਵੱਖ ਹਿੱਸੇ ਨੇ, ਖੰਡ ਨੇ। ਖੰਡ ਦਾ ਅਰਥ ਹੈ ਇੱਕ ਹਿੱਸਾ। ਵੱਡੇ ਨਿਜ਼ਾਮ ਵਿੱਚ, ਸਰਕਾਰਾਂ ਦੇ ਵੱਡੇ ਨਿਜ਼ਾਮ ਵਿੱਚ ਵੀ ਵੱਖ ਵੱਖ ਵਿਭਾਗ ਹੁੰਦੇ ਨੇ। ਆ ਰੇਲਵੇ ਵਿਭਾਗ ਹੈ, ਸਰਕਾਰ ਦਾ ਇੱਕ ਹਿੱਸਾ ਹੈ। ਇਹ ਪੋਸਟ ਆਫਿਸ ਦਾ ਵਿਭਾਗ ਹੈ, ਇੱਕ ਹਿੱਸਾ ਹੈ। ਇਹ ਰੱਖਿਆ ਵਿਭਾਗ ਹੈ, ਡਿਫੈਂਸ ਮਿਨਿਸਟਰੀ ਹੈ, ਇੱਕ ਹਿੱਸਾ ਹੈ। ਲੇਕਿਨ ਸਮੁੱਚਾ ਮਿਲ ਕੇ ਬਣਦਾ ਇੱਕ ਸਰਕਾਰ। ਸਰਕਾਰ ਦੇ ਅਗਰ ਵੱਖ ਵੱਖ ਹਿੱਸੇ ਨੇ, ਉਹਨਾਂ ਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਖੰਡ ਵੀ ਆਖ ਸਕਦੇ ਹਾਂ। ਮੇਰਾ ਰੱਬ ਉਹਦਾ ਵੀ ਬੜਾ ਵੱਡਾ ਨਿਜ਼ਾਮ ਹੈ। ਜਦੋਂ ਉਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਪੈਦਾ ਹੋ ਗਏ, ਜਿਹੜੇ ਉੱਤਮ ਵੀ ਸਨ ਅਤੇ ਨੀਚ ਵੀ ਸਨ, ਮਸਲਾ ਆ ਗਿਆ ਕਿ ਇਹਨੇ ਪੜਚੋਲ ਕੀਤੀ ਜਾਏ। ਪਤਾ ਲੱਗੇ ਨਾ ਉੱਤਮ ਕੌਣ ਹੈ, ਨੀਚ ਕੌਣ ਹੈ। ਜਿੰਨੀ ਦੇਰ ਉੱਤਮ ਨੀਚ ਨਹੀਂ ਸਨ, ਉਹਨਾਂ ਚਿਰ ਲੋੜ ਵੀ ਕੋਈ ਸੀ ਜੁਡੀਸ਼ਰੀ ਦੀ, ਹੁਣ ਲੋੜ ਪੈ ਗਈ। ਲੋ, ਮੇਰੇ ਰੱਬ ਨੇ, ਮੇਰੇ ਪ੍ਰਭੂ ਨੇ ਆਪਣੇ ਨਿਜ਼ਾਮ ਵਿੱਚ ਜਦੋਂ ਦੋ ਤਰ੍ਹਾਂ ਦੇ ਲੋਕ ਵੇਖੇ ਨਾ, ਉਹਨੇ ਇੱਕ ਵਿਭਾਗ ਕਾਇਮ ਕੀਤਾ, ਇੱਕ ਖੰਡ ਕਾਇਮ ਕੀਤਾ, ਇੱਕ ਜੁਡੀਸ਼ਰੀ ਕਾਇਮ ਕੀਤੀ, ਅਤੇ ਉਸ ਜੁਡੀਸ਼ਰੀ ਦਾ ਨਾਂ ਕੀ ਸੀ? ਧਰਮ ਖੰਡ। ਇੱਥੇ ਰੁਕਣਾ ਚਾਹੀਦਾ, ਅਖੰਡ ਸ਼ੁਰੂ ਹੋਏ ਨੇ। ਇਹਨਾਂ ਵਿੱਚੋਂ ਇੱਕ ਖੰਡ ਦਾ ਨਾਂ ਹੈ ਧਰਮ ਖੰਡ, ਮੰਨੋ ਇੱਕ ਵਿਭਾਗ। ਮੇਰੇ ਪ੍ਰਭੂ ਦੇ ਵੱਡੇ ਨਿਜ਼ਾਮ ਦਾ ਇੱਕ ਹਿੱਸਾ। ਹੁਣ ਗੁਰੂ ਸਮਝਾਉਣਾ ਚਾਹੁੰਦੇ ਨੇ, ਭਲੇ ਆ, ਜਦੋਂ ਜੱਗ ਮੈਂ ਸੰਸਾਰ ਵਿੱਚ ਉੱਤਮ ਨੀਚ ਕੋਈ ਨਹੀਂ ਸੀ, ਉਦੋਂ ਹੋ ਸਕਦਾ ਧਰਮ ਖੰਡ ਦੀ ਲੋੜ ਨਾ ਪੈਂਦੀ। ਜਦੋਂ ਇੰਨਾ ਵੱਡਾ ਸੰਸਾਰ ਪੈਦਾ ਹੋਇਆ, ਉਹਦੇ ਵਿੱਚ ਚੰਗਿਆਈਆਂ ਵੀ ਆ ਗਈਆਂ, ਬੁਰਿਆਈਆਂ ਵੀ ਆ ਗਈਆਂ। ਉਹਦੇ ਵਿੱਚ ਉੱਤਮ ਲੋਕ ਵੀ ਪੈਦਾ ਹੋ ਗਏ, ਨੀਚ ਲੋਕ ਵੀ ਪੈਦਾ ਹੋ ਗਏ। ਮਸਲਾ ਆ ਗਿਆ, ਕਿਹੜਾ ਨੀਚ ਹੈ, ਕਿਹੜਾ ਉੱਤਮ ਹੈ, ਇਹਦਾ ਫੈਸਲਾ ਕੌਣ ਕਰੇ? ਕਹਿਣ ਲੱਗੇ, ਮੈਂ ਇਸ ਸੰਸਾਰ ਦੇ ਵੱਡੇ ਨਿਜ਼ਾਮ ਵਿੱਚ ਇੱਕ ਵਿਭਾਗ ਕਾਇਮ ਕੀਤਾ, ਇਸ ਫੈਸਲੇ ਲਈ ਕਿ ਇਹ ਵਿਭਾਗ ਕੇਵਲ ਇਸ ਸੰਸਾਰ 'ਤੇ ਇਹ ਫੈਸਲਾ ਕਰੇਗਾ, ਉੱਤਮ ਕਿਹੜਾ ਹੈ ਅਤੇ ਨੀਚ ਕਿਹੜਾ ਹੈ, ਅਤੇ ਕਿਸ ਫਾਈਲ ਦੇ ਆਧਾਰ 'ਤੇ ਕਰੇਗਾ, ਉਹ ਹੋਏਗੀ ਕਰਮੀ ਕਰਮੀ ਹੋਏ ਵਿਚਾਰ। ਲਓ, ਇੱਥੋਂ ਸ਼ੁਰੂ ਹੋਈ ਇਹ ਧਰਮਖੰਡ ਦੀ ਗੱਲ। ਧਰਮਖੰਡ ਹੈ ਕਿ ਮੇਰੇ ਰੱਬ ਦਾ ਇਨਸਾਫ ਦਾ ਵਿਭਾਗ ਧਰਮ ਹੈ। ਮੈਂ ਇੱਕ ਵਾਰ ਕੀਤੀ ਸੀ, ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਸਤਿਗੁਰ ਧਰਤੀ ਧਰਮ ਹੈ। ਮੈਂ ਇੱਕ ਵਾਰ ਕੀਤੀ ਸੀ, ਇਹ ਤਿੰਨ ਚੀਜ਼ਾਂ ਦੇ ਨਾਂ ਇਕੱਠੇ ਕਿਉਂ ਲੈ ਗਏ? ਸਤਿਗੁਰੂ, ਧਰਤੀ ਅਤੇ ਧਰਮ, ਇਹ ਤਿੰਨੋਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ, ਪਰ ਤਿੰਨਾਂ ਦੇ ਨਾਂ ਇਕੱਠੇ ਕਿਉਂ ਲੈ ਗਏ? ਕਿਉਂਕਿ ਤਿੰਨਾਂ ਦਾ ਸੁਭਾਅ ਇੱਕੋ, ਇੱਕ ਦੂਜੇ ਲਈ ਐਗਜ਼ਾਮਪਲ ਨੇ। ਸਤਿਗੁਰੂ ਵੀ ਉਹ ਹੈ ਜਿਹਦੇ ਕੋਲ ਕੇਵਲ ਸੱਚ ਹੈ, ਜੇ ਆ ਕੋਈ ਛੇਤੇ ਹਫਲ ਪਾਏ, ਕਦੀ ਬੇਇਨਸਾਫੀ ਨਹੀਂ ਕਰਦਾ। ਅਤੇ ਧਰਤੀ ਵੀ ਉਹ ਹੈ ਜਿਹੜੀ ਸੱਚ ਬੋਲਦੀ। ਮੈਂ ਇੱਕ ਵਾਰ ਐਗਜ਼ਾਮਪਲ ਵਜੋਂ ਕਿਹਾ ਸੀ, ਧਰਤੀ ਵਿੱਚ ਜੋ ਬੀਜੋ ਉਹ ਹੀ ਉੱਗਦਾ, ਕਦੀ ਝੂਠ ਨਹੀਂ ਬੋਲਦੀ। ਐਗਜ਼ਾਮਪਲ ਬਨਵਾਜ਼ ਕੀਤੀ ਸੀ, ਕਿਸੇ ਮਨੁੱਖ ਦੀ ਜੇਬ ਵਿੱਚ, ਮੁੱਠੀ ਵਿੱਚ ਕਣਕ ਦੇ ਦਾਣੇ ਹੋਣ, ਅਤੇ ਉਹਦੇ ਕੋਲੋਂ ਕੋਈ ਪੁੱਛੇ ਤੇਰੇ ਹੱਥ ਵਿੱਚ ਕੀ ਆਖੇ, ਛੋਲਿਆਂ ਦੇ ਦਾਣੇ ਨੇ, ਆਖ ਸਕਦੇ? ਆਖ ਸਕਦੇ? ਝੂਠ ਬੋਲ ਸਕਦੇ? ਉਹ ਭਲੇ ਆ, ਜਿੰਨੀ ਦੇਰ ਤੇਰੀ ਮੁੱਠੀ ਵਿੱਚ ਨੇ, ਤੂੰ ਝੂਠ ਬੋਲ ਸਕਦਾ, ਕਿਉਂਕਿ ਤੇਰਾ ਸੁਭਾਅ ਐਸਾ ਹੈ ਝੂਠ ਬੋਲਣ ਦਾ। ਪਰ ਜਿਸ ਦਿਨ ਤੂੰ ਇਹ ਦਾਣੇ ਧਰਤੀ ਵਿੱਚ ਬੀਜਦੇ, ਫਿਰ ਬਿਲਕੁਲ ਝੂਠ ਨਾ ਬੋਲੀ। ਜਿਸ ਦਿਨ ਧਰਤੀ ਦੇ ਹਵਾਲੇ ਕਰਦੇ ਨਾ, ਉਹ ਧਰਮ ਹੈ। ਉਹਨੇ ਪੜਦੇ ਫਾਸ਼ ਕਰ ਦੇਣੇ, ਉਹਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ। ਧਰਮ ਹੈ ਹੀ ਉਹ ਜਿੱਥੇ ਲਿਹਾਜ਼ ਨਾ ਹੋਵੇ। ਧਰਮ ਕਰੇ ਸੋ ਧਰਮ ਹੀ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੇ, ਇਹ ਗੱਲ ਵੱਖਰੀ ਹੈ। ਅੱਜ ਦੇ ਸਾਡੇ ਧਰਮ ਅਸਥਾਨਾਂ ਅਤੇ ਧਰਮ ਦੇ ਘੇਰੇ ਵਿੱਚ ਵੀ ਧਰਮ ਨਹੀਂ ਰਿਹਾ। ਉੱਥੇ ਵੀ ਧੜੇ ਆ ਗਏ ਅਤੇ ਧੜੇ ਵਿੱਚ ਮਨੁੱਖ ਦੂਜੇ 'ਤੇ ਪੜਦਾ ਪਾਉਂਦਾ ਹੈ, ਧਰਮ ਨਹੀਂ ਪਾਉਂਦਾ। ਮੈਂ ਇੱਕ ਵਾਰ ਕੀਤੀ ਸੀ, ਧਰਮ ਹੈ ਸ਼ੀਸ਼ਾ, ਉਹਦੇ ਸਾਹਮਣੇ ਕੋਈ ਪੱਥਰ ਲੈ ਕੇ ਚਲਾ ਜਾਏ ਅਤੇ ਆਖੇ ਤੂੰ ਮੇਰਾ ਕਲੰਕ ਮੇਰਾ ਦਾਗ ਨਾ ਦੱਸੀ ਨਹੀਂ ਤਾਂ ਮੈਂ ਪੱਥਰ ਮਾਰ ਕੇ ਤੋੜ ਦਿਆਂਗਾ, ਤਾਂ ਕਿ ਸ਼ੀਸ਼ਾ ਡਰੇਗਾ। ਮੈਂ ਇਹਦਾ ਗੁਣਾ ਪ੍ਰਗਟ ਨਾ ਹੋ ਰਿਹਾ, ਪੜਦੇ ਪਾ ਦਿਆਂ, ਮੱਤ ਮੈਨੂੰ ਤੋੜ ਦੇ, ਬਿਲਕੁਲ ਨਹੀਂ ਡਰੇਗਾ। ਅਤੇ ਜੇ ਦੂਜਾ ਆਦਮੀ ਹੱਥ 'ਚ ਫੁੱਲਾਂ ਦੀ ਮਾਲਾ ਲੈ ਜਾਏ ਅਤੇ ਆਖੇ ਭਲੇ ਆ ਮੇਰਾ ਦਾਗ ਨਾ ਦੱਸੀ ਮੈਂ ਤੇਰੀ ਗੱਲ ਵਿੱਚ ਫੁੱਲਾਂ ਦਾ ਹਾਰ ਪਾਵਾਂਗਾ, ਤੇਰਾ ਮਾਣ ਸਨਮਾਨ ਕਰਾਂਗਾ, ਤਾਂ ਕਿ ਉਹ ਇਸ ਲਾਲਚ ਵਿੱਚ ਆ ਕੇ ਦਾਗ ਨਹੀਂ ਦੱਸੇਗਾ। ਸੱਚ ਹੈ ਨਾ ਉਹ ਕਿਸੇ ਦੀ ਖੁਸ਼ਾਮਦ ਕਰਦਾ, ਨਾ ਕਿਸੇ ਦੇ ਨਾਲ ਬੇਇਨਸਾਫੀ ਕਰਦਾ। ਸ਼ੀਸ਼ਾ ਸੱਚ, ਧਰਮ ਵੀ ਜਿਹੜਾ ਹੈ ਉਹ ਸੱਚ ਹੈ, ਅਤੇ ਇਹ ਧਰਮ ਖੰਡ ਬਣਿਆ ਹੀ ਚੰਗੇ ਅਤੇ ਮੰਦੇ ਦੀ ਪਛਾਣ ਵਾਸਤੇ। ਆਪਾਂ ਸ੍ਰੀ ਆਸਾ ਜੀ ਵਾਰ ਅੰਦਰ ਵੀ ਤੁਕ ਪੜਾਏ ਹਾਂ, ਪੌੜੀ ਨਾਨਕ ਜੀ ਉਪਾਏ ਕੈ, ਪੌੜੀ ਨਾਨਕ ਜੀ ਉਪਾਏ ਕੈ ਲਿਖਣਾ ਵੈ ਧਰਮ ਬਹਾਲਿਆ, ਧਰਮ ਬਹਾਲਿਆ ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ। ਸੰਸਾਰ ਸਾਜਿਆ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਸੰਸਾਰ ਸਾਜਿਆ, ਅਤੇ ਉਹਦੇ ਵਿੱਚ ਇੱਕ ਧਰਤੀ ਧਰਮਸਾਲ ਵਾਂਗੂ ਧਰਮੀ ਵਿਭਾਗ ਵਾਂਗੂ ਧਰਮ ਖੰਡ ਵਾਂਗੂ ਰੱਖ ਦਿੱਤੀ। ਤੂੰ ਸੱਚ ਦੀ ਪਹਿਰੇਦਾਰ ਬਣੀ, ਤੇਰੇ ਵਿੱਚ ਜਿਹਾ ਕੋਈ ਬੀਜੇ ਤੇ ਹਫ਼ਤੇ ਪਾਏ, ਕੰਡੇ ਬੀਜਣ ਵਾਲੇ ਨੂੰ ਦਾਖ ਬਜੋਰੀਆਂ ਨਹੀਂ ਮਿਲਣੀਆਂ। ਫਰੀਦਾ ਲੋੜੇ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜਿਹਾ ਬੀਜੇ ਕਰਮਾ ਸੰਦੜਾ ਖੇਤ। ਕਹਿਣ ਲੱਗੇ ਧਰਮ ਜਿਹੜਾ ਹੈ ਧਰਤੀ ਧਰਮ ਹੈ ਕਿਉਂਕਿ ਝੂਠ ਨਹੀਂ ਬੋਲਦੀ, ਧਰਤੀ ਮਾਨੋ ਧਰਮਸਾਲ ਹੈ, ਤੇ ਧਰਮ ਦੀ ਨਿਸ਼ਾਨੀ ਇਹ ਉੱਥੇ ਇਨਸਾਫ਼ ਹੁੰਦਾ, ਬੇਇਨਸਾਫ਼ੀ ਨਹੀਂ ਹੁੰਦੀ। ਉੱਥੇ ਲਿਹਾਜ਼ ਮੁਲਾ ਦੇ ਧੜੇ ਨਹੀਂ ਪਾਲੇ ਜਾਂਦੇ, ਉੱਥੇ ਗੁਨਾਹਗਾਰ ਕੋਈ ਆਪਣੇ ਗੁਨਾਹ ਨੂੰ ਛੁਪਾ ਕੇ ਨਹੀਂ ਲੰਘ ਸਕਦਾ। ਕਿਸਮਤੀ ਅੱਜ ਸਾਡੇ ਧਰਮ ਅਸਥਾਨਾਂ ਦੀਆਂ ਉਹ ਵੱਡੀਆਂ ਵੱਡੀਆਂ ਪਦਵੀਆਂ ਦੇ ਸਾਹਮਣੇ ਵੱਡੇ ਵੱਡੇ ਵਿਚਾਰੀ ਅਤੇ ਕੁਕਰਮੀ ਲੋਕ ਵੀ ਕਲੀਨ ਚਿੱਟ ਲੈ ਜਾਂਦੇ ਨੇ, ਲੈ ਜਾਂਦੇ ਇਨਸਾਫ ਨੇ। ਸਾਡਾ ਧਰਮ ਸ਼ੱਕੀ ਹੋ ਰਿਹਾ, ਧਰਮ 'ਤੇ ਕੁਐਸਚਨ ਚਿੰਨ੍ਹ ਲੱਗ ਰਹੇ ਨੇ, ਅਤੇ ਗੁਰੂ ਨੇ ਫੈਸਲਾ ਦਿੱਤਾ, ਕਹਿੰਦੇ ਨੇ ਧਰਮ ਦਾ ਵਿਭਾਗ ਤਾਂ ਬਣਾਇਆ ਹੀ ਇਸ ਲਈ ਹੈ। ਜੇ ਸੰਸਾਰ ਅੰਦਰ ਉੱਤਮ ਅਤੇ ਨੀਚ ਦਾ ਮਸਲਾ ਨਾ ਹੁੰਦਾ ਕਦੀ ਧਰਮ ਦਾ ਵਿਭਾਗ ਬਣਦਾ ਹੀ ਨਾ, ਧਰਮਖੰਡ ਦੀ ਲੋੜ ਹੀ ਕੋਈ ਸੀ। ਜੇ ਸੰਸਾਰ ਅੰਦਰ ਕੋਈ ਮਾੜੇ ਆਦਮੀ ਚੰਗੇ ਆਦਮੀ ਨਾ ਹੁੰਦੇ, ਨਾ ਪੁਲਿਸ ਦੀ ਲੋੜ ਸੀ, ਨਾ ਕਿਸੇ ਜੁਡੀਸ਼ੀ ਦੀ ਲੋੜ ਸੀ, ਨਾ ਜੇਲ੍ਹਾਂ ਦੀ ਲੋੜ ਸੀ, ਨਾ ਹਵਾਲਾਤਾਂ ਦੀ ਲੋੜ ਸੀ। ਇਹਨਾਂ ਨੂੰ ਇਨਸਾਫ਼ ਦਾ ਘਰ ਰੱਖਦੇ, ਇਹ ਗੱਲ ਵੱਖਰੀ ਹੈ। ਜਿਵੇਂ ਸੰਸਾਰ ਦੇ ਇਨਸਾਫ਼ ਦੇ ਘਰ ਇਨਸਾਫ਼ ਨਹੀਂ ਰਹੇ, ਅੱਜ ਸਾਡੇ ਕੋਲ ਧਰਮ ਦੇ ਘਰ ਵੀ ਧਰਮ ਦੇ ਨਹੀਂ ਰਹੇ, ਧਰਮ ਅਸਥਾਨਾਂ ਤੋਂ ਵੀ, ਧਰਮ ਦੇ ਵਾਤਾਵਰਨ ਵਿੱਚ ਵੀ, ਧਰਮ ਦੇ ਘੇਰੇ ਵਿੱਚ ਵੀ ਅੱਜ ਸਾਨੂੰ ਆਸ ਨਹੀਂ ਰਹੀ ਕਿ ਉੱਥੇ ਵੀ ਕੋਈ ਉੱਤਮ ਸੇਧਦਾਰ ਉੱਤਮ ਕਹੀਏ ਨੀਚ ਕਰਮ ਬੈ ਰੋਏ ਦਾ ਫੈਸਲਾ ਕਰ ਸਕੇ। ਪਰ ਇਹ ਖਿਆਲ ਕਰਿਓ, ਗੁਰੂ ਨੇ ਆਪਣੀ ਰਸਨਾ ਤੋਂ ਆਖਿਆ, ਇਹ ਬਿਠਾਇਆ ਇਸ ਲਈ,
ਨਾਨਕ ਜੀ ਉਪਾਏ ਕੈ ਲਿਖਣਾ ਵੈ ਧਰਮ ਬਹਾਲਿਆ।
ਧਰਮ ਦੇ ਬਹਾਲਣ ਦਾ, ਰੱਖੀ ਧਰਮਸਾਲ ਦਾ ਮਤਲਬ ਕੀ ਸੀ?
ਉੱਥੇ ਉੱਥੇ ਸੱਚੇ ਹੀ ਸੱਚ ਨਿਬੜੇ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੜੇ।
ਲਓ ਇੱਥੇ ਉੱਤਮ ਅਤੇ ਨੀਚ ਦਾ ਫਰਕ ਪੈ ਜਿਹੜਾ ਸੀ ਉਹ ਕੱਢ ਲਿਆ। ਇਨਸਾਫ਼ ਕਰਨ ਵਾਲੇ ਨੇ, ਧਰਮ ਦੇ ਘਰ ਨੇ, ਧਰਮਸਾਲ ਨੇ, ਧਰਮਖੰਡ ਨੇ, ਆਹ ਕੰਮ ਕਰਨਾ ਸੀ। ਧਰਮਖੰਡ ਦੀ ਲੋੜ ਕਿਉਂ ਪਈ? ਧਰਮ ਇੱਕ ਧਰਮ ਖੰਡ ਇੱਕ ਵਿਭਾਗ ਹੈ ਮੇਰੇ ਮਾਲਕ ਦੇ ਨਿਜ਼ਾਮ ਦਾ, ਜਿਹੜਾ ਧਰਮ ਖੰਡ ਵਿੱਚ ਪ੍ਰਵੇਸ਼ ਕਰੇਗਾ ਉਹਦੇ ਅੰਦਰ ਸੱਚ ਅਤੇ ਇਨਸਾਫ ਆ ਜਾਏਗਾ, ਉਹ ਕੋਈ ਧੜੇ ਨਹੀਂ ਪਾਲੇਗਾ, ਨਹੀਂ ਤਾਂ ਸਮਝ ਲਓ ਧਰਮ ਖੰਡ ਵਿੱਚ ਉਸਨੇ ਪ੍ਰਵੇਸ਼ ਨਹੀਂ ਕੀਤਾ। ਫੈਸਲਾ ਬਣੀ ਦਾ ਗੁਰੂ ਕਹਿੰਦੇ ਨੇ ਜਦੋਂ ਧਰਤੀ ਥਾਪ ਰੱਖੀ ਧਰਮਸਾਲ, ਫਿਰ ਕੀ ਵੇਖਿਆ ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨ ਜੀਵ ਵੀ ਪੈਦਾ ਹੋਏ, ਅਨੇਕਾਂ ਨਾਵਾਂ ਦੇ ਵੱਖ ਵੱਖ ਕਰਮਤ ਹੋਇਆ ਕਿ ਉਹਨਾਂ ਸਾਰਿਆਂ ਦੀਆਂ ਫਾਈਲਾਂ ਧਰਮ ਦੇ ਸਾਹਮਣੇ ਪੇਸ਼ ਹੋ ਗਈਆਂ। ਧਰਮਖੰਡ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸਾਰਿਆਂ ਦੀਆਂ ਫਾਈਲਾਂ, ਫਾਈਲਾਂ ਕਿਹੜੀਆਂ ਕਰਮਾਂ ਦੀਆਂ। ਅਤੇ ਧਰਮ ਦਾ ਕੰਮ ਹੈ ਸੱਚ ਬੋਲਣਾ ਅਤੇ ਇਨਸਾਫ ਕਰਨਾ, ਉਹਨੇ ਹਰ ਇੱਕ ਦੇ ਕਰਮ ਦੀ ਵਿਚਾਰ ਕਰਕੇ, ਕਰਮੀ ਕਰਮੀ ਹੋਏ ਵਿਚਾਰ, ਹਰ ਕਿਸੇ ਦੇ ਕਰਮਾਂ ਦੀ ਵਿਚਾਰ ਕਰਕੇ ਵੱਖ ਕਰ ਲਿਆ, ਚੁਣ ਵੱਖ ਕੱਢੇ, ਜੱਜ ਮਾ ਲਿਆ ਆਹ ਉੱਤਮ ਨੇ ਆਹ ਨੀਚ ਨੇ, ਉੱਤਮ ਸੇ ਦਰ ਉੱਤਮ ਕਹੀ ਹੈ ਨੀਚ ਕਰਮ, ਕਿਹੜਾ ਸੁੱਚਾ ਇਨਸਾਫ ਹੈ ਧਰਮ ਦੇ ਖੰਡ ਦਾ, ਧਰਮ ਦੀ ਦੁਨੀਆ ਦਾ। ਭਲੇ ਹੋ ਜੇ ਸਾਡੇ ਬੱਚੇ, ਅੱਜ ਦਾ ਸੰਸਾਰ ਧਰਮ ਤੋਂ ਦੌੜ ਰਿਹਾ, ਉਹਦਾ ਕਾਰਨ ਸਿਰਫ ਇਹੋ ਹੀ ਹੈ ਕਿ ਜਿਵੇਂ ਸਾਡੀਆਂ ਸੰਸਾਰਕ ਜੁਡੀਸ਼ਰੀ ਅਤੇ ਸੰਸਾਰਕ ਇਹਨਾਂ ਅਦਾਲਤਾਂ ਵਿੱਚੋਂ ਸਾਨੂੰ ਸ਼ੱਕ ਪੈਦਾ ਹੁੰਦਾ ਨਾ ਕਿ ਇਨਸਾਫ ਨਹੀਂ ਮਿਲਦਾ, ਭਰੋਸਾ ਨਹੀਂ ਬਣਦਾ, ਅਸੀਂ ਅਦਾਲਤ ਵਿੱਚ ਕੇਸ ਲੈ ਕੇ ਵੀ ਜਾਂਦੇ ਹਾਂ ਫਿਰ ਵੀ ਵਿਸ਼ਵਾਸ ਨਹੀਂ ਹੁੰਦਾ, ਪਤਾ ਨਹੀਂ ਇਨਸਾਫ ਮਿਲੇਗਾ ਨਹੀਂ ਮਿਲੇਗਾ, ਕਿਉਂਕਿ ਅਦਾਲਤਾਂ ਵਿਕਾਊ ਨਹੀਂ। ਪਰ ਇਹ ਖਿਆਲ ਕਰਿਓ ਧਰਮ ਵਿਕਾਊ ਨਹੀਂ ਹੁੰਦਾ, ਜਿਹੜਾ ਵਿਕ ਜਾਏ ਉਹ ਧਰਮ ਨਹੀਂ ਹੁੰਦਾ, ਧਰਮ ਵਿਕਾਊ ਨਹੀਂ ਹੁੰਦਾ, ਜਿਹੜੀ ਚੀਜ਼ ਵੀ ਵਿਕਾਊ ਹੋਏਗੀ ਨਾ ਉਹਦਾ ਆਪਣਾਪਣ ਖਤਮ ਹੋ ਜਾਂਦਾ, ਆਪਣੀ ਹੋਂਦ, ਆਪਣੀ ਵਿਚਾਰਧਾਰਾ, ਸਭ ਕੁਝ ਖਤਮ, ਜਿਹਦੇ ਅੱਗੇ ਵਿਕ ਗਿਆ ਉਹਦੀ ਹੋ ਗਈ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ, ਜੱਜ ਮਾਲਿਆ। ਇਨਸਾਫ ਇਹ ਕਹਿੰਦਾ ਸੀ ਥਾਉ ਨਾ ਪਾਇਨ ਕੂੜਿਆਰ, ਇਨਸਾਫ ਇਹੋ ਮੰਗ ਕਰਦਾ ਸੀ। ਜੇ ਆਪਣੇ ਬੱਚਿਆਂ ਨੂੰ, ਆਪਣੇ ਭਵਿੱਖ ਨੂੰ, ਆਪਣੀ ਸੰਤਾਨ ਨੂੰ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਧਰਮ ਨਾਲ ਜੋੜਨਾ ਚਾਹੁੰਦੇ ਹੋ, ਧਰਮ ਦਾ ਸਹੀ ਰੂਪ ਦਿਖਾਉਣਾ ਪਏਗਾ। ਧਰਮ ਦਾ ਅਸਲ ਰੂਪ ਸਾਡੇ ਕੋਲੋਂ ਗੁਆਚ ਰਿਹਾ ਹੈ, ਜਿਹੜਾ ਵਿਭਾਗ ਗੁਰੂ ਨੇ ਪੈਦਾ ਕੀਤਾ ਸੀ ਨਾ ਉਹ ਸਾਡੇ ਕੋਲੋਂ ਗੁਆਚ ਰਿਹਾ ਹੈ। ਇਹੋ ਕਾਰਨ ਬਦਲੇ ਹੋਏ ਕਿਸੇ ਵਿਭਾਗ ਨੂੰ ਅੱਜ ਦਾ ਨੌਜਵਾਨ ਬੱਚਾ ਪ੍ਰਵਾਨ ਨਹੀਂ ਕਰਦਾ, ਉਹ ਕਹਿੰਦਾ ਇਹਦਾ ਨਾ ਧਰਮ ਹੈ, ਇੱਥੇ ਤਾਂ ਇਨਸਾਫ ਹੈ ਨਹੀਂ। ਲੇਕਿਨ ਪ੍ਰਭੂ ਨੇ, ਮੇਰੇ ਮਾਲਕ ਨੇ ਜਿਹੜਾ ਧਰਮ ਖੰਡ ਪੈਦਾ ਕੀਤਾ ਸੀ ਨਾ ਉਹ ਆਪਣੇ ਨਿਜ਼ਾਮ ਵਿੱਚ ਇੱਕ ਇਨਸਾਫ ਦੀ ਅਦਾਲਤ ਪੈਦਾ ਕੀਤੀ ਸੀ, ਉੱਥੇ ਮਨੁੱਖ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ, ਕਰਮੀ ਕਰਮੀ ਹੋਏ ਵਿਚਾਰ। ਕਿਉਂ? ਕਿਉਂਕਿ ਉੱਥੇ ਉਸ ਜਿਹੜੀ ਅਦਾਲਤ ਹੈ ਉਹਦੇ ਉੱਤੇ ਵੱਡਾ ਫੈਸਲਾ ਕਰਨ ਵਾਲੀ ਸੁਪਰੀਮ ਕੋਰਟ ਜਿਹੜੀ ਆਖਰੀ ਅਦਾਲਤ ਹੈ ਨਾ ਉਹ ਸੱਚੇ ਦੀ, ਸੱਚਾ ਆਪ, ਸੱਚਾ ਆਪ, ਸੱਚਾ ਦਰਬਾਰ, ਸੱਚਾ ਆਪ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ, ਸੱਚਾ ਆਪ, ਸੱਚਾ ਦਰਬਾਰ। ਕਹਿਣ ਲੱਗੇ ਜਿਹੜੇ ਪੰਚ ਪ੍ਰਵਾਨ ਹੁੰਦੇ ਨੇ ਨਾ, ਜਿਹੜੇ ਉੱਤਮ ਪੁਰਸ਼ ਨੇ ਜਿਨ੍ਹਾਂ ਦਾ ਜ਼ਿਕਰ ਪਹਿਲੇ ਵੀ ਪੰਚਾਂ ਦੀ ਪੌੜੀ ਵਿੱਚ ਆ ਚੁੱਕਾ ਹੈ, ਜਿਹੜੇ ਪ੍ਰਵਾਨ ਚੜ੍ਹਦੇ ਨੇ, ਜਿਹੜੇ ਕਰਮਾਂ ਦੀ ਫਾਈਲ ਵਿੱਚ ਸ੍ਰੇਸ਼ਟ ਮੰਨੇ ਜਾ ਸਕਦੇ, ਜਿੰਦਾ ਧਰਮ ਧਰਮ ਫੈਸਲਾ ਕਰਦਾ ਕਿ ਹਾਂ ਆਹ ਪਵਿੱਤਰ ਨੇ। ਮੈਂ ਇੱਕ ਵਾਰ ਕੀਤੀ ਸੀ, ਧਰਮ ਵੀ ਆਪਣੀ ਮੋਹਰ ਲਗਾਉਂਦਾ ਹੈ। ਆਪਣੇ ਸੱਚੇ ਪਾਤਸ਼ਾਹ ਕੋਲ ਜਦੋਂ ਫਾਈਲ ਪੇਸ਼ ਕਰਦਾ ਹੈ ਨਾ, ਆਪਣੀ ਰਿਪੋਰਟ ਦਿੰਦਾ, ਪੜਚੋਲ ਕਰਕੇ, ਕਰਮ ਕਰਮ ਕਰਮੀ ਕਰਮੀ ਵਿਚਾਰ ਕਰਕੇ ਜਦੋਂ ਧਰਮ ਫੈਸਲਾ ਦਿੰਦਾ ਨਾ, ਆਪਣਾ ਆਪਣੀ ਮੋਹਰ ਲਾ ਕੇ ਅੱਗੇ ਭੇਜਦਾ ਹੈ ਸੱਚੇ ਦੇ ਦਰਬਾਰ ਵਿੱਚ। ਇੱਕ ਵਾਰ ਸ਼ਬਦ ਆਇਆ ਸੀ ਕਿ ਸੰਸਾਰ ਕੀ ਇਦੋ ਦੀਵੇ ਚੌਦੇ ਹੱਟ ਨਾਲ, ਜੇਤੇ ਜੀਤੇ ਤੇ ਬਣ ਜਾ ਰਹੇ, ਖੁੱਲ੍ਹੇ ਹੱਟ ਹੋਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਅੱਗੇ ਕੀ ਸੀ, ਧਰਮ ਦਲਾਲ ਪਾਏ ਨਿਸ਼ਾਨ, ਉਹ ਵੀ ਨਿਸ਼ਾਨ ਪਾਉਂਦਾ। ਧਰਮ ਨੇ ਪਹਿਲਾ ਫੈਸਲਾ ਦੇਣਾ, ਧਰਮ ਦਾ ਇਨਸਾਫ ਸੱਚ ਜਿਹੜਾ ਉਹਨੇ ਤੇ ਪੜਚੋਲ ਕਰਨੀ ਹੈ ਨਾ, ਕਰਮੀ ਕਰਮੀ ਵਿਚਾਰ ਕਰਕੇ ਉਹ ਜਿਹੜੇ ਪ੍ਰਵਾਨ ਨੇ, ਜਿਹੜੇ ਪੰਚ ਨੇ, ਜਿਹੜੇ ਉੱਤਮ ਨੇ, ਉਹਨਾਂ ਤੇ ਮੋਹਰ ਲਾ ਦੇਣੀ ਤੇ ਫਿਰ ਉਹਦੀ ਮੋਹਰ ਨੂੰ ਵੇਖ ਕੇ ਮੇਰੇ ਮਾਲਕ ਸੱਚੇ ਦਰਬਾਰ ਵਾਲੇ ਨੇ ਨਦਰੀ ਕਰਮ ਕਰਨਾ ਹੈ, ਰਹਿਮਤ ਭਰੀ ਨਿਗਾਹ ਕਰਨੀ।
ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ।
ਇਹਨ ਲੱਗੇ ਇੱਕ ਵਿਸ਼ਵਾਸ ਦੁਆਵਾਂ ਕਿ ਕੱਚ ਤੇ ਪੱਕ ਉੱਥੇ ਪੇਸ਼ ਹੋਵੇਗੀ, ਉਸ ਅਦਾਲਤ ਤੋਂ ਕੋਈ ਨਹੀਂ ਬਚ ਸਕਦਾ। ਧਰ ਕੱਚੀ ਪੱਕੀ ਸਾਰੀ ਹੈ, ਉਸ ਅਦਾਲਤ ਵਿੱਚ ਕੱਚ ਤੇ ਪੱਕ ਦੋਨੋਂ ਚੀਜ਼ਾਂ ਪੇਸ਼ ਹੋਣਗੀਆਂ। ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਇੱਕ ਹੋਰ ਥਾਂ 'ਤੇ ਆਖਿਆ ਨਾ, ਕਹਿੰਦੇ ਨੇ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਨ, ਅੱਗੇ ਗਏ ਸੰਜਾਪਸਨ। ਸੰਸਾਰ ਵਿੱਚ ਇਹ ਨਾ ਵੇਖੀ ਇੱਕ ਬੜਾ ਅਮੀਰ ਹੈ ਅਤੇ ਇੱਕ ਬੜਾ ਗਰੀਬ ਹੈ, ਉਹਨੂੰ ਰੋਟੀ ਨਹੀਂ ਜੁੜਦੀ। ਤੂੰ ਸਮਝਣਾ ਵੀ ਖੋਰਿਆ ਜਿਹੜਾ ਬੜਾ ਵੱਡਾ ਅਮੀਰ ਹੈ ਨਾ, ਇਹ ਰੱਬ ਦੇ ਨਾਲ ਰੱਬ ਨੂੰ ਪਸੰਦ ਆਇਆ ਤਾਂ ਹੀ ਉਹਨੇ ਅਮੀਰੀ ਦਿੱਤੀ ਹੈ। ਅਸੀਂ ਕਈ ਵਾਰ ਇਸੇ ਗੱਲ 'ਤੇ ਕਿਸੇ ਦਾ ਵੱਡਾ ਛੋਟਾ ਪਰਖਣ ਲੱਗ ਪੈਂਦੇ ਹਾਂ, ਜਿਹਦੇ ਕੋਲ ਇੰਨੇ ਪਦਾਰਥ, ਇਹਨੂੰ ਰੱਬ ਨੇ ਇੰਨਾ ਸੁਖੀ ਕੀਤਾ, ਜ਼ਰੂਰ ਇਹਨੇ ਕੋਈ ਚੰਗੇ ਕਰਮ ਕੀਤੇ ਹੋਣਗੇ ਤਦ ਹੀ ਇੰਨਾ ਸੁਖੀ ਹੈ ਨਾ। ਅਸੀਂ ਉਹ ਸੰਸਾਰਕ ਪਦਾਰਥਾਂ ਦੇ ਮਿਆਰ 'ਤੇ ਉਹਦੀ ਮਿਣਤੀ ਗਿਣਤੀ ਵਿੱਚ ਹੀ ਉਸਨੂੰ ਉੱਤਮ ਅਤੇ ਨੀਚ ਕਰ ਬਹਿੰਦੇ ਹਾਂ। ਗੁਰੂ ਕਹਿੰਦੇ ਨੇ ਭਲਿਆ ਜਦੋਂ ਵੇਖੇ ਨਾ ਇੱਕ ਨਾ ਆਟਾ ਅਗਲਾ, ਇੱਕ ਦੇ ਘਰ ਵਿੱਚ ਅਨਾਜ ਦੇ ਦੌਲਤ ਦੇ ਦਣ ਲੱਗੇ ਹੋਏ ਨੇ ਬਹੁਤੇ, ਅਤੇ ਇੱਕ ਨਾ ਹੀ ਲੂਣ, ਇੱਕ ਦੇ ਘਰ ਵਿੱਚ ਲੂਣ ਦੀ ਡਲੀ ਵੀ ਨਹੀਂ ਖਾਣੀ, ਉਹ ਗਰੀਬ, ਉਹ ਇੰਨਾ ਗਰੀਬ ਹੈ ਉਹਦੇ ਤਣ 'ਤੇ ਕੱਪੜਾ ਨਹੀਂ ਜੁੜਦਾ, ਰੱਜ ਰੋਟੀ ਨਹੀਂ ਜੁੜਦੀ, ਅਤੇ ਇੱਕ ਦੇ ਘਰ ਵਿੱਚ ਸੁੱਖਾਂ ਦੇ ਪਦਾਰਥਾਂ ਦੇ ਦੌਲਤ ਦੇ ਅਨਾਜ ਦੇ ਦਣ ਲੱਗੇ ਹੋਏ ਨੇ। ਇੱਕ ਨਾ ਆਟਾ ਗਲਾ, ਇੱਕ ਨਾ ਹੀ ਲੂਣ, ਕੁਝ ਵੀ ਨਹੀਂ। ਪਰ ਭਲਿਆ ਇਹਦੇ ਤੋਂ ਇਹ ਫੈਸਲਾ ਨਾ ਕਰ ਲਈ ਕਿ ਇਹ ਬੜਾ ਮਹਾਨ ਪੁਰਸ਼ ਹੈ ਜਿਹਦੇ ਘਰ ਪਦਾਰਥ ਨੇ, ਅਤੇ ਇਹ ਬੜਾ ਘਟੀਆ ਨੀਚ ਪੁਰਸ਼ ਹੈ ਇਹਦੇ ਘਰ ਕੁਝ ਨਹੀਂ। ਕਹਿਣ ਲੱਗੇ ਅੱਗੇ ਗਏ ਸੰਜਾਪ ਸਿੰਘ ਅਗਲੀ ਤੋਂ, ਇਹ ਤਾਂ ਕਰਮੀ ਕਰਮੀ ਜਦੋਂ ਵਿਚਾਰ ਹੋਏਗੀ ਨਾ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ, ਜਦੋਂ ਉੱਥੇ ਕੱਚੇ ਅਤੇ ਪੱਕੇ ਪਹੁੰਚਣਗੇ ਨਾ ਜਾਪਣਾ, ਅਤੇ ਉੱਥੇ ਕਿਹੜਾ ਪ੍ਰਵਾਨ ਹੈ ਕਿਹੜਾ ਨਹੀਂ ਪ੍ਰਵਾਨ, ਕਿਉਂਕਿ ਉਹ ਧਰਮ ਦਾ ਘਰ ਹੈ, ਉਹ ਇਨਸਾਫ ਦਾ ਘਰ ਹੈ, ਉਹ ਸੱਚੀ ਅਦਾਲਤ ਹੈ, ਧਰਮ ਦੀ ਅਦਾਲਤ ਹੈ, ਉਹਦਾ ਨਾਂ ਧਰਮ ਖੰਡ ਹੈ। ਕਹਿਣ ਲੱਗੇ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਨ, ਅੱਗੇ ਗਏ ਸੰਜਾਪ ਸਨ, ਅੱਗੇ ਗਏ ਸੰਜਾਪ ਸਨ, ਚੋਟਾਂ ਖਾਸੀ ਕੌਣ। ਇਹ ਤੇ ਉੱਥੇ ਪਤਾ ਲੱਗਣਾ ਕਿਹਨੂੰ ਧੱਕੇ ਪੈਂਦੇ ਨੇ ਤੇ ਕਿਹਨੂੰ ਗਲਵੱਕੜੀ ਮਿਲਦੀ ਹੈ, ਤੂੰ ਇੱਥੇ ਹੀ ਅੰਦਾਜ਼ੇ ਲਈ ਜਾਣਾ, ਇਹਦੇ ਕੋਲ ਦੌਲਤ ਬਣੀ ਇਸ ਲਈ ਬਹੁਤ ਵੱਡਾ ਪੁਰਸ਼ ਹੈ, ਬਹੁਤ ਚੰਗਾ ਪੁਰਸ਼ ਹੈ, ਇਹਦੇ ਕੋਲ ਵਿਚਾਰੇ ਕੋਲ ਆਪਣੇ ਕੋਲ ਖਾਣ ਨਹੀਂ ਹੈ, ਨਹੀਂ ਦਾਨ ਪੁੰਨ, ਦਾਨ ਪੁੰਨ ਕੀ ਕਰਨਾ, ਇਸ ਲਈ ਇਹ ਘਟੀਆ ਨੀਚ। ਗੁਰੂ ਕਹਿਣ ਲੱਗੇ ਇਸ ਗੱਲ ਦੀ ਪਛਾਣ ਤਾਂ ਜਦੋਂ ਕਰਮੀ ਕਰਮੀ ਹੋਏ ਵਿਚਾਰ ਹੋਏਗਾ ਨਾ, ਸੱਚੇ ਦੀ ਦਰਬਾਰ ਵਿੱਚ ਪਹੁੰਚੇਗਾ। ਜਿੱਥੇ ਕੱਚ ਪਕਾਈ ਉੱਥੇ ਪਾਏ, ਕੱਚੇ ਅਤੇ ਪੱਕੇ ਦੋਨੋਂ ਹੀ ਜਦੋਂ ਉੱਥੇ ਪਹੁੰਚਣਗੇ ਫਿਰ ਪਤਾ ਲੱਗੇਗਾ ਇਹਨਾਂ ਵਿੱਚੋਂ ਚੰਗਾ ਕਿਹੜਾ ਹੈ, ਉੱਤਮ ਕਿਹੜਾ ਹੈ ਅਤੇ ਨੀਚ ਕਿਹੜਾ ਹੈ। ਨਾਨਕ ਗਿਆ ਉੱਥੇ ਗਿਆ ਜਾਪੇ ਜਾਏ, ਉੱਥੇ ਜਾ ਕੇ ਪਤਾ ਲੱਗੇਗਾ, ਜਾਪੇਗਾ ਇਹਨਾਂ ਵਿੱਚੋਂ ਨੀਚ ਕਿਹੜਾ ਹੈ। ਪਰ ਸੰਸਾਰ ਦੀ ਅਦਾਲਤ ਵਿੱਚ ਅਤੇ ਸਾਡੀ ਆਪਣੀ ਸੋਚ ਵਿੱਚ ਇਹਦਾ ਫੈਸਲਾ ਕਰਨਾ ਔਖਾ ਹੋਏਗਾ। ਜੇ ਅਸੀਂ ਹੀ ਕਿਸੇ ਉੱਤਮ ਅਤੇ ਨੀਚ ਦਾ ਫੈਸਲਾ ਕਰ ਸਕਦੇ ਤਾਂ ਗੁਰੂ ਨੂੰ ਇਹ ਧਰਮ ਖੰਡ ਦਾ ਵਿਭਾਗ ਬਣਾਉਣਾ ਹੀ ਨਾ ਪੈਂਦਾ, ਰੱਬ ਨੂੰ ਇਹ ਧਰਮ ਖੰਡ ਦਾ ਵਿਭਾਗ ਬਣਾਉਣਾ ਹੀ ਨਾ ਪੈਂਦਾ। ਕਿਉਂਕਿ ਸਾਡੀ ਸੋਚ ਧਰਮ ਖੰਡ ਵਾਲੀ ਨਹੀਂ, ਸਾਡੀ ਸੋਚ ਹੈ ਧੜਿਆਂ ਦੇ ਖੰਡ ਵਾਲੀ। ਨਤੀਜਾ ਇਹ ਹੈ ਅਸੀਂ ਉਹ ਫੈਸਲਾ ਕਰ ਨਹੀਂ ਪਾਵਾਂਗੇ, ਮੇਰਾ ਰੱਬ ਮਜਬੂਰ ਹੋਇਆ, ਉਹਨੇ ਧਰਮ ਖੰਡ ਬਣਾ ਦਿੱਤਾ। ਲੈ ਤੂੰ ਨਹੀਂ ਕਰ ਸਕੇਗਾ ਉਹ ਕਰੇਗਾ, ਤੂੰ ਇੱਥੇ ਫੈਸਲੇ ਛੁਪਾਏਗਾ ਉਹ ਕਰੇਗਾ। ਗੁਰੂ ਨੇ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਮਾਨਸਾਂ ਦੀ ਬਾਣੋਂ ਕੋਈ ਨਸ ਭੱਜ ਨਿਕਲੇ, ਇੱਥੇ ਛੁਪਾ ਸਕਦਾ, ਇੱਥੇ ਛੁਪਾ ਸਕਦਾ, ਕੋਈ ਨਾ ਕੋਈ ਹਾਰ ਐਸਾ ਕਰ ਸਕਦਾ ਕਿ ਮੇਰਾ ਗੁਨਾਹ ਛੁਪ ਜਾਏ। ਮਾਨਸਾਂ ਦੀ ਬਾਣੋਂ ਕੋਈ ਨਸ ਭੱਜ ਨਿਕਲੇ, ਕਹਿਣ ਲੱਗੇ ਹਰ ਦੀ ਬਾਣੋਂ ਕੋਈ ਕਿੱਥੇ ਜਾਇਆ, ਉਹਦੇ ਕੋਲ ਤਾਂ ਧਰਮਖੰਡ ਹੈ, ਉਹਨੇ ਧਰਮ ਦਾ ਵਿਭਾਗ ਬਣਾਇਆ, ਉਹਨੇ ਸੱਚੀ ਅਦਾਲਤ ਬਣਾਈ ਹੈ, ਉਸ ਸੱਚੀ ਅਦਾਲਤ ਵਿੱਚੋਂ ਕੋਈ ਬਚ ਕੇ ਨਹੀਂ ਜਾ ਸਕਦਾ। ਅਤੇ ਕਹਿੰਦੇ ਨੇ ਜਿਹੜਾ ਇਨਸਾਫ ਸੱਚ 'ਤੇ ਆਧਾਰਿਤ ਕਰੇ, ਉੱਤਮ ਨੂੰ ਉੱਤਮ ਆਖੇ, ਨੀਚ ਨੂੰ ਨੀਚ ਡਿਕਲੇਅਰ ਕਰੇ, ਕਰਮਾਂ ਦੇ ਉੱਪਰ ਕਰਮਾਂ ਦੀ ਫਾਈਲ 'ਤੇ ਨਬੇੜਾ ਕਰੇ, ਕਿਸੇ ਦਾ ਲਿਹਾਜ਼ ਨਾ ਕਰੇ, ਕਿਸੇ ਕੋਲੋਂ ਡਰੇ ਨਾ, ਕਿਸੇ ਨੂੰ ਆਪਣਾ ਜਾਂ ਵਿਗਾੜਨਾ ਧੜਿਆਂ ਦਾ ਨਾ ਸਮਝੇ, ਗੁਰੂ ਕਹਿੰਦੇ ਨੇ ਐਸਾ ਮਨੁੱਖ ਜਿਹੜਾ ਹੈ ਉਹ ਧਰਮ ਖੰਡ ਦਾ ਪ੍ਰਵੇਸ਼ੀ ਹੈ, ਅਤੇ ਇਸੇ ਦਾ ਨਾਂ ਹੀ ਧਰਮ ਖੰਡ ਹੈ। ਅੱਗੇ ਦੋ ਤਿੰਨ ਟਾਈਮ ਆਪਣੇ ਕੋਲ ਖੰਡਾਂ ਦੇ ਭਾਵ ਰੱਬ ਦੇ ਨਿਜ਼ਾਮ ਦੇ ਜਿਹੜੇ ਵੱਖ ਵੱਖ ਵਿਭਾਗ ਨੇ ਅਤੇ ਉਹਨਾਂ ਵਿਭਾਗਾਂ ਦੀਆਂ ਕੀ ਡਿਊਟੀਆਂ ਨੇ, ਵੱਖਰੀਆਂ ਵੱਖਰੀਆਂ ਡਿਊਟੀਆਂ ਨੇ ਉਹਨਾਂ ਖੰਡਾਂ ਦੀਆਂ ਡਿਊਟੀਆਂ, ਮੇਰੇ ਰੱਬ ਦੇ ਬਣਾਏ ਹੋਏ ਵਿਭਾਗਾਂ ਦੀਆਂ ਡਿਊਟੀਆਂ ਸਮਝਣੀਆਂ ਨੇ। ਜਿਸ ਸੰਸਾਰ ਵਿੱਚ ਪ੍ਰਵੇਸ਼ ਕਰਨਾ ਚਾਹੋ ਨਾ, ਜਿੰਦੀ ਰਈਅਤ ਬਣਨਾ ਚਾਹੋ, ਮੈਨੂੰ ਹਜੇ ਤੱਕ ਯਾਦ ਜਦੋਂ ਤੁਸੀਂ ਕਿਸੇ ਦੇਸ਼ ਦੀ ਸਿਟੀਜ਼ਨਸ਼ਿਪ ਲੈਂਦੇ ਹੋ ਨਾ, ਉੱਥੋਂ ਦੀ ਇੱਕ ਕਿਤਾਬ ਮਿਲਦੀ ਉਸ ਕਿਤਾਬ ਵਿੱਚ ਕੀ ਹੁੰਦਾ, ਇੱਥੋਂ ਦੇ ਸੰਵਿਧਾਨ ਨੂੰ ਪੜ੍ਹ ਚੰਗੀ ਤਰ੍ਹਾਂ, ਜਿਸ ਦੇਸ਼ ਦਾ ਤੂੰ ਵਾਸੀ ਹੋਣਾ ਹੈ ਉਸਦੇ ਸੰਵਿਧਾਨ ਦਾ ਹੀ ਤੈਨੂੰ ਪਤਾ ਨਾ ਹੋਵੇ, ਉੱਥੇ ਦੇ ਹਰ ਵਿਭਾਗ ਨੂੰ ਚੰਗੀ ਤਰ੍ਹਾਂ ਸਮਝ, ਕੱਲ੍ਹ ਨੂੰ ਹੋ ਸਕਦਾ ਤੈਨੂੰ ਲੋੜ ਪੈ ਜਾਏ, ਕੋਈ ਐਸਾ ਮੋੜ ਆ ਜਾਏ, ਕਿਸੇ ਵਿਭਾਗ ਨਾਲ ਤੇਰਾ ਸੰਬੰਧ ਬਣ ਜਾਏ, ਤਾਂ ਫਿਰ ਤੈਨੂੰ ਪਤਾ ਹੀ ਨਾ ਹੋਵੇ ਇਸ ਵਿਭਾਗ ਕੋਲ ਕਿਹੜੀ ਅਥਾਰਟੀ ਹੈ, ਇਹਦਾ ਕੀ ਚੱਲਣਾ, ਇਹਦੀ ਕੀ ਡਿਊਟੀ ਹੈ। ਅੱਜ ਵੀ ਜਿਸ ਦੇਸ਼ ਦੇ ਤੁਸੀਂ ਸਿਟੀਜ਼ਨ ਬਣਨਾ ਚਾਹੋ, ਜਿਸ ਦਿਨ ਸਿਟੀਜ਼ਨਸ਼ਿਪ ਲੈਂਦੇ ਹੋ ਉਸ ਤੋਂ ਪਹਿਲਾਂ ਇੱਕ ਟੈਸਟ ਹੁੰਦਾ, ਉਸ ਟੈਸਟ ਵਿੱਚ ਇਹੀ ਗੱਲ ਪੁੱਛਦੇ ਨੇ ਤੂੰ ਇੱਥੋਂ ਦੇ ਸੰਵਿਧਾਨ, ਇੱਥੋਂ ਦੇ ਵਿਭਾਗਾਂ ਬਾਰੇ, ਇਸ ਇੱਥੋਂ ਦੀ ਸਰਕਾਰ ਬਾਰੇ ਕੀ ਕੁਝ ਜਾਣਿਆ ਦੱਸ। ਅਤੇ ਗੁਰੂ ਕਹਿੰਦੇ ਨੇ ਭਲਿਆ, ਜੇ ਤੂੰ ਰੱਬ ਦਾ ਸਿਟੀਜ਼ਨ ਬਣਨਾ ਹੈ, ਉਹਦੇ ਦੇਸ਼ ਦਾ ਵਾਸੀ ਹੋਣਾ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਇਸ ਦਾ ਵਿਭਾਗ ਕਿਹੜਾ ਕਿਹੜਾ। ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਲਿਖਤ ਹੈ ਜਿਹਦੇ ਵਿੱਚ ਰੱਬ ਦੇ ਨਿਜ਼ਾਮ ਦਾ ਹਰ ਵਿਭਾਗ ਚੰਗੀ ਤਰ੍ਹਾਂ ਖੁਲਾਸੇ ਨਾਲ ਡਿਕਲੇਅਰ ਕੀਤਾ ਹੋਇਆ ਹੈ। ਜਦੋਂ ਜਿਉਂ ਜਿਉਂ ਇਹਨੂੰ ਸਮਝੇਗਾ ਤਿਉਂ ਤੂੰ ਰੱਬ ਦੇ ਨਿਜ਼ਾਮ ਦਾ ਸਿਟੀਜ਼ਨ ਹੋਏਗਾ, ਉਹਦੇ ਦੇਸ਼ ਦਾ ਵਾਸੀ ਬਣ ਸਕੇਗਾ। ਇਸੇ ਲਈ ਗੁਰੂ ਅੱਜ ਸਮਝਾ ਰਹੇ ਨੇ ਇਹ ਗੱਲ ਕਿ ਲਓ ਇਹ ਸਮਝ ਲਓ ਮੇਰੇ ਰੱਬ ਨੇ ਧਰਮ ਖੰਡ ਕੀ ਬਣਾਇਆ, ਇਹ ਵੀ ਇੱਕ ਵਿਭਾਗ ਹੈ ਉਹਦੇ ਨਿਜ਼ਾਮ, ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਰੱਬ ਦੇ ਦੇਸ਼ ਦੇ ਵਾਸੀ ਬਣਨਾ ਹੈ ਤਾਂ ਧਰਮ ਖੰਡ ਸਮਝ ਲਿਓ ਕਿ ਧਰਮ ਖੰਡ ਵਿੱਚ ਇਨਸਾਫ ਹੋਏਗਾ, ਉੱਥੇ ਕਿਸੇ ਵੀ ਧੜੇ ਵਿੱਚ ਆ ਕੇ ਕਿਸੇ ਗੱਲ ਗੁਨਾਹ ਨੂੰ ਛੁਪਾਇਆ ਨਹੀਂ ਜਾ ਸਕਦਾ, ਕਿਸੇ ਨੂੰ ਗੁਨਾਹਗਾਰ ਠਹਿਰਾਇਆ ਨਹੀਂ ਜਾ ਸਕਦਾ, ਉੱਥੇ ਸੱਚੇ ਹੀ ਸੱਚ ਨੇ ਬਣੇ। ਰੱਬ ਦੇ ਨਿਜ਼ਾਮ ਦੀ ਆਹ ਗੱਲ ਸਮਝਣੀ ਹੈ ਜਿਹੜੀ ਮੇਰੇ ਰੱਬ ਨੇ ਬਣਾਈ ਹੈ, ਅਤੇ ਇਸ ਵਿਭਾਗ ਦਾ ਨਾਂ ਰੱਖਿਆ ਹੈ ਧਰਮ ਖੰਡ। ਅਤੇ ਇਹ ਧਰਮ ਖੰਡ ਇਸ ਧਰਤੀ ਧਰਮਸਾਲ ਵਿੱਚ ਬੈਠਾ ਵਰਤ ਰਿਹਾ ਹੈ। ਇਸੇ ਲਈ ਕਿਉਂਕਿ ਇਸ ਧਰਤੀ ਦੇ ਵਿੱਚ ਵੀ ਉਹ ਗੁਣ ਪਾਇਆ ਕਿ ਜੋ ਕੋਈ ਤੇਰੇ ਵਿੱਚ ਬੀਜੇ ਉਹ ਹੀ ਉਗਾਈ, ਬਦਲਵਾਂ ਕੁਛ ਨਹੀਂ ਉਗਾਉਂਦੀ। ਇਸ ਲਈ ਇਹਦਾ ਨਾਮ ਵੀ ਧਰਮਸਾਲ ਰੱਖਿਆ। ਗੁਰੂ ਕਹਿੰਦੇ ਨੇ ਮੇਰੇ ਰੱਬ ਨੇ ਇਸ ਧਰਤੀ ਧਰਮਸਾਲ ਬਣਾ ਕੇ ਇਹਦੇ ਵਿੱਚ ਧਰਮ ਦਾ ਪਹਿਰਾ ਦਿੱਤਾ ਹੈ ਅਤੇ ਕਰਮੀ ਕਰਮੀ ਹੋਏ ਵਿਚਾਰ ਹੁੰਦੀ ਹੈ, ਸੱਚੇ ਦੇ ਦਰਬਾਰ ਵਿੱਚ ਫਾਈਲ ਪੇਸ਼ ਹੁੰਦੀ ਹੈ, ਉੱਥੇ ਜਾ ਕੇ ਕੱਚਿਆਂ ਅਤੇ ਪੱਕਿਆਂ ਦਾ ਫੈਸਲਾ ਹੋ ਕੇ ਮੋਹਰਾਂ ਲੱਗਦੀਆਂ ਨੇ ਅਤੇ ਪਤਾ ਲੱਗ ਜਾਂਦਾ ਹੈ ਆਹ ਨੀਚ ਹੈ ਆਹ ਉੱਤਮ ਹੈ। ਸਤਿਗੁਰੂ ਕਹਿੰਦੇ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਕਰਮੀ ਕਰਮੀ ਹੋਏ ਵਿਚਾਰ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣੇ ਪੰਚ ਪਰਵਾ, ਨਦਰੀ ਕਰਮ ਪਾਏ ਨਿਸ਼ਾਨ। ਜਿਹੜੇ ਉੱਤਮ ਨੇ ਉਹ ਇੱਥੇ ਵੀ ਇੱਕ ਲਫ਼ਜ਼ ਵਰਤਿਆ ਜਾਂਦਾ ਹੈ, ਨਿਰਾ ਇਹ ਨਹੀਂ ਕਿ ਉਹਨਾਂ ਨੂੰ ਬਰੀ ਕੀਤਾ ਜਾਂਦਾ, ਬਾ ਇੱਜ਼ਤ ਬਰੀ ਕੀਤਾ ਲਿਖਿਆ ਹੁੰਦਾ ਮਾਣ ਸਨਮਾਨ ਵੀ ਨਾਲ। ਬਾ ਇੱਜ਼ਤ ਦਾ ਮਤਲਬ ਕੀ ਹੈ? ਮਾਣ ਸਨਮਾਨ ਨਾਲ। ਗੁਰੂ ਕਹਿੰਦੇ ਨੇ ਤਿੱਥੇ ਸੋਹਣ ਪੰਚ ਪ੍ਰਵਾਨ, ਜਿਹੜੇ ਉੱਤਮ ਜੀਵਨ ਵਾਲੇ ਨੇ ਉਹਨਾਂ ਨੂੰ ਮੇਰੇ ਰੱਬ ਦੀ ਅਦਾਲਤ ਵਿੱਚ ਜਦੋਂ ਪੇਸ਼ ਕੀਤਾ ਜਾਂਦਾ ਹੈ ਉੱਥੋਂ ਬਾ ਇੱਜ਼ਤ ਬਰੀ ਹੁੰਦੇ ਨੇ, ਉਹਨਾਂ ਨੂੰ ਮਾਣ ਸਨਮਾਨ ਮਿਲਦਾ। ਤਿੱਥੇ ਸੋਹਣ ਪੰਚ ਪਰਵਾ, ਨਦਰੀ ਕਰਮ ਪਾਏ ਨਿਸ਼ਾ, ਕੱਚ ਪਕਾਈ ਉੱਥੇ ਪਾ, ਕੱਚ ਪਕਾਈ ਉੱਥੇ ਪਾ, ਨਾਨਕ ਗਏ ਜਪੇ ਜਾ ਜਪੇ ਜਾ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧਰਮਸਾਲ ਧਰਮਸਾਲ ਧਰਮਸਾਲ। ਅਦਾਲਤਾਂ ਬਣੀਆਂ ਨੇ ਇਨਸਾਫ ਲਏ, ਰੱਬ ਦੇ ਨਿਜ਼ਾਮ ਵਿੱਚ ਧਰਮ ਖੰਡ ਜਿਹੜਾ ਬਣਿਆ, ਧਰਮ ਦਾ ਵਿਭਾਗ ਜਿਹੜਾ ਬਣਿਆ ਉਹ ਬਣਿਆ ਇਨਸਾਫ ਲਈ, ਤਾਂ ਕਿ ਕਰਮੀ ਕਰਮੀ ਵਿਚਾਰ ਹੋ ਸਕੇ। ਜਿਹੜੇ ਧਰਮ ਅਸਥਾਨ ਬਣੇ ਨੇ ਉੱਥੇ ਵੀ ਉਹ ਵਿਭਾਗ ਦਾ, ਕਿਉਂਕਿ ਹਰ ਮਨੁੱਖ ਨਾਲ ਸੰਬੰਧ ਰੱਖਦਾ ਨਾ, ਕਰਮੀ ਮਨੁੱਖ ਵੀ ਹੋਇਆ, ਕਰਮ ਕਰਨ ਲਈ ਆਇਆ, ਇਸ ਲਈ ਇਸ ਵਿਭਾਗ ਦਾ ਸਿੱਧਾ ਸੰਬੰਧ ਹੈ ਹਰ ਮਨੁੱਖ ਨਾਲ। ਇਸ ਲਈ ਹਰ ਮਨੁੱਖ ਨੂੰ ਸਾਧ ਸੰਗਤ ਵਿੱਚ ਧਰਮ ਅਸਥਾਨ 'ਤੇ ਆ ਕੇ ਇਸ ਵਿਭਾਗ ਪ੍ਰਤੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਕੱਲ੍ਹ ਨੂੰ ਤੇਰਾ ਵੀ ਵਾਹ ਪੈ ਸਕਦਾ। ਇਸ ਲਈ ਧਰਮ ਨੂੰ, ਧਰਮ ਖੰਡ ਨੂੰ, ਧਰਮ ਦੇ ਵਿਭਾਗ ਨੂੰ ਗੁਰੂ ਕੋਲੋਂ ਸਮਝਣਾ ਅਤ ਜ਼ਰੂਰੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਿਕ ਹਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।